ਜੁਗੋ ਜੁਗਾ ਟਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਕਲਮਬੱਧ ਕੀਤੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਧਰਮ ਜਾਂ ਮਜ਼ਹਬ। ਲੇਖ ਨੰਬਰ 51, ਭਾਗ 6। 11 ਭਾਗ ਹਨ ਇਸ ਲੜੀ ਦੇ, ਅੱਜ ਅਸੀਂ 6ਵੇਂ ਭਾਗ ਨਾਲ ਸਾਂਝ ਪਾਵਾਂਗੇ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਇਸ ਲੜੀ ਦੇ ਪਹਿਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਮਨੁੱਖ ਦੇ ਜੀਵਨ ਵਿੱਚ ਆਤਮਕ ਧਰਮ ਜਾਂ ਮਜ਼ਹਬ ਕਈ ਰੰਗਾਂ, ਰੇਖਾਂ, ਭੇਖਾਂ, ਪੱਖਾਂ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੈ। ਆਤਮਕ ਧਰਮ ਇਹ ਇੱਕੋ ਇੱਕ ਆਤਮਕ ਧਰਮ ਨਾਲ ਲਿਖਿਆ ਹੋਇਆ ਹੈ, ਨਾਲ ਹੋਵੰਦਾ ਹੈ, ਲਹਿਣਾ ਸਕੰਦਾ ਹੈ, ਸਵੈ ਪ੍ਰਕਾਸ਼ਿਤ ਹੈ, ਹੁਕਮ ਰੂਪ ਹੈ, ਸ਼ਬਦ ਰੂਪ ਹੈ, ਨਾਮ ਰੂਪ ਹੈ, ਅੰਮ੍ਰਿਤ ਰੂਪ ਹੈ, ਪ੍ਰੀਤ ਡੋਰੀ ਹੈ, ਪ੍ਰੇਮ ਸਵੈਪਣਾ ਹੈ। ਇਹ ਆਤਮਕ ਧਰਮ ਪਿਆਰ ਹੰਡੋਲਾ ਹੈ, ਪ੍ਰੀਤ ਖਿੱਚ ਹੈ, ਖਿੱਚ ਦਾ ਤੁਣਕਾ ਹੈ। ਇਹ ਸਿੱਖਿਆ ਸਿਖਾਇਆ ਨਹੀਂ ਜਾ ਸਕਦਾ, ਪੜ੍ਹਿਆ ਪੜ੍ਹਾਇਆ ਨਹੀਂ ਜਾ ਸਕਦਾ, ਸਮਝਿਆ ਸਮਝਾਇਆ ਨਹੀਂ ਜਾ ਸਕਦਾ। ਹਾਂਜੀ, ਇਹ ਦਿਮਾਗੀ ਵਿਸ਼ਾ ਨਹੀਂ ਹੈ, ਵਲਵਲਿਆਂ ਦਾ ਜੋਸ਼ ਨਹੀਂ ਹੈ, ਮਾਇਕੀ ਮੰਡਲ ਤੋਂ ਉੱਪਰ ਹੈ, ਮਨ ਦੀ ਸਿਆਣਪ ਤੋਂ ਪਰੇ ਹੈ, ਦਿਮਾਗੀ ਫਲਸਫੇ ਦੀ ਪਕੜ ਤੋਂ ਪਰੇ ਹੈ। ਇਹ ਆਤਮਕ ਧਰਮ ਬਾਹਰੋਂ ਠੋਸਿਆ ਨਹੀਂ ਜਾ ਸਕਦਾ, ਧਾਰਿਆ ਨਹੀਂ ਜਾ ਸਕਦਾ, ਅਪਣਾਇਆ ਨਹੀਂ ਜਾ ਸਕਦਾ। ਹਾਂਜੀ, ਇਹ ਤਿਆਗਿਆ ਨਹੀਂ ਜਾ ਸਕਦਾ। ਇਹ ਸਰਬੱਗ ਧਰਮ ਹੈ, ਇਹ ਵਿਸ਼ਵ ਧਰਮ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਦੁਆਰਾ ਮਨੁੱਖ ਦੇ ਅੰਤਰਾਤਮੇ ਸਾਰੇ ਦੈਵੀ ਗੁਣ, ਜਿਹਾ ਕਿ ਨਿਮਰਤਾ, ਪ੍ਰੀਤ, ਪ੍ਰੇਮ, ਪਿਆਰ, ਪਰਮ ਰਸ, ਚਾਉ, ਦਇਆ, ਖਿਮਾ, ਸੰਤੋਖ, ਪਰਉਪਕਾਰ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ, ਸਹਿ ਸੁਭਾਏ ਆਪ ਮੁਹਾਰੇ ਪ੍ਰਵੇਸ਼ ਹੋ ਜਾਂਦੇ ਹਨ ਅਤੇ ਜੀਵ ਵਡਪਾਗਾ ਹੋ ਜਾਂਦਾ ਹੈ। ਦੂਜੇ ਪਾਸੇ ਬਾਹਰਮੁਖੀ ਧਰਮ ਮਾਇਕੀ ਮੰਡਲ ਵਿੱਚ ਅਨੇਕਾਂ ਰੰਗਾਂ, ਰੂਪਾਂ, ਭੇਖਾਂ ਵਿੱਚ ਪ੍ਰਚਲਿਤ ਹਨ, ਜੋ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਨੇ ਬਾਣੀਆਂ ਰਾਹੀਂ ਸਹੀ ਜੀਵਨ ਸੇਧ ਦੇਣ ਲਈ ਚਲਾਏ ਹਨ। ਹੁਣ ਇਹ ਬਾਹਰਮੁਖੀ ਧਰਮ ਜੋ ਅਸੀਂ ਧਾਰਦੇ ਹਾਂ, ਇਹ ਪੜ੍ਹਿਆ ਪੜ੍ਹਾਇਆ ਜਾਂਦਾ ਹੈ, ਸਮਝਿਆ ਸਮਝਾਇਆ ਜਾਂਦਾ ਹੈ, ਸਿੱਖਿਆ ਸਿਖਾਇਆ ਜਾਂਦਾ ਹੈ, ਧਾਰਿਆ ਜਾਂਦਾ ਹੈ, ਅਪਣਾਇਆ ਜਾਂਦਾ ਹੈ, ਬਾਹਰੋਂ ਠੋਸਿਆ ਜਾਂਦਾ ਹੈ, ਤਿਆਗਿਆ ਜਾ ਸਕਦਾ ਹੈ, ਹਾਂਜੀ ਬਦਲਿਆ ਵੀ ਜਾ ਸਕਦਾ ਹੈ। ਦਿਮਾਗੀ ਵਿਸ਼ਾ ਹੈ, ਮਾਨਸਿਕ ਭਾਵਨਾਵਾਂ ਤਾਈਂ ਸੀਮਤ ਹੈ, ਦਿਮਾਗੀ ਗਿਆਨ ਤਾਈਂ ਸੀਮਤ ਹੈ। ਇਹ ਦਿਮਾਗੀ ਫਲਸਫੇ ਦਾ ਵਿਸ਼ਾ ਹੈ, ਇਹ ਹੋਮੇ ਦੇ ਦਾਇਰੇ ਵਿੱਚ ਹੈ। ਇਸ ਧਰਮ ਵਿੱਚ ਪਾਠ ਪੂਜਾ ਜ਼ਰੂਰੀ ਹੈ, ਕਰਮ ਕਿਰਿਆ ਲਾਜ਼ਮੀ ਹੈ, ਰਸਮਾਂ ਰਿਵਾਜ਼ਾਂ ਦੀ ਜਕੜ ਵਿੱਚ ਹੈ, ਰੀਤਾਂ ਰਵਾਇਤਾਂ 'ਚ ਫਸਿਆ ਹੋਇਆ ਹੈ, ਮਰਿਆਦਾ ਦੀ ਕੈਦ ਵਿੱਚ ਹੈ, ਦੇਖਾ ਦੇਖੀ ਕਮਾਇਆ ਜਾਂਦਾ ਹੈ, ਰੀਸੋ ਰੀਸੀ ਮੰਨਿਆ ਜਾਂਦਾ ਹੈ, ਭੇਖਾਂ ਦੀ ਮਜਬੂਰੀ ਹੈ ਆਦਿ। ਜੇ ਇਸ ਬਾਹਰਮੁਖੀ ਧਰਮ ਨੂੰ ਦਿਆਨਤਦਾਰੀ ਅਤੇ ਸ਼ਰਧਾ ਭਾਵਨਾ ਸਹਿਤ ਕਮਾਇਆ ਜਾਵੇ ਤਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਮਨੁੱਖ ਦੀ ਆਤਮਕ ਤਰੱਕੀ ਅਤੇ ਵਿਕਾਸ ਹੁੰਦਾ ਹੈ। ਜੇਕਰ ਇਸ ਬਾਹਰਮੁਖੀ ਧਰਮ ਨੂੰ ਸ਼ਰਧਾ ਭਾਵਨੀ ਅਤੇ ਦਿਆਨਤਦਾਰੀ ਸਹਿਤ ਕਮਾਇਆ ਜਾਵੇ ਤਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਮਨੁੱਖ ਦੀ ਆਤਮਕ ਤਰੱਕੀ ਅਤੇ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਜਗਿਆਸੂ ਆਤਮਕ ਮੰਡਲ 'ਚ ਪ੍ਰਵੇਸ਼ ਹੋ ਕੇ ਆਪਣੇ ਅੰਤਰ ਆਤਮੇ ਨਿੱਜੀ ਧਰਮ ਨੂੰ ਅਨੁਭਵ ਕਰ ਸਕਦਾ ਹੈ। ਹੁਣ ਮਾਇਕੀ ਮੰਡਲ ਦੇ ਸਾਰੇ ਔਗਣ, ਜਿਹਾ ਕਿ ਹੋਮੇ, ਭਰਮ, ਹਨੇਰ, ਮੈਲ, ਦੂਜਾ ਭਾਵ, ਈਰਖਾ, ਸਾੜਾ, ਪਾਪ, ਨਿੰਦਿਆ, ਚੁਗਲੀ, ਧੋਖਾ, ਫਰੇਬ, ਕਾਮ, ਕ੍ਰੋਧ, ਲੋਭ, ਮੋਹ, ਕਿਰਨਾ, ਤ੍ਰਿਸ਼ਨਾ ਆਦਿ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਅਤੇ ਧਰਮ ਦੇ ਮੁਤਜ਼ਾਦ ਅਤੇ ਐਨ ਉਲਟ ਹਨ ਇਹ ਸਾਰੇ ਔਗਣ, ਜਿਵੇਂ ਹਨੇਰਾ ਅਤੇ ਚਾਨਣ ਇੱਕ ਦੂਜੇ ਦੇ ਉਲਟ ਹਨ। ਪ੍ਰਾਣੀ ਪਰਮ ਪੁਰਖ ਪੱਗ ਲਾਗੋ, ਸੋਵਤ ਕਹਾ ਮੋਹ ਨਿਦਰਾ ਮੈਂ, ਕਭੂ ਸੁਚਿਤ ਹੈ ਜਾਗੋ। ਔਰਨ ਕਹਾ ਉਪਦੇਸਤ ਹੈ ਪਸ, ਤੋਹੇ ਪ੍ਰਬੋਧ ਨਾ ਲਾਗੋ। ਸਿੰਚਿਤ ਕਹਾ ਪਰੇ ਬਿਖੀਅਨ ਕਹਿ, ਕਭੂ ਬਿਖੇ ਰਸ ਤਿਆਗੋ। ਨਾਨਕ ਵਿਣ ਨਾਵੇਂ ਆਲੂਦਿਆ, ਜਿੱਤੀ ਹੋਰ ਖਿਆਲ। ਪਰਮਾਤਮਾ ਤੋਂ ਦੂਰ ਲੈ ਜਾਣ ਵਾਲਾ ਅਤੇ ਧਰਮ ਦੇ ਮਾਰਗ ਤੋਂ ਜੀਵ ਨੂੰ ਕਰਾਹੇ ਪਾਉਣ ਵਾਲਾ ਸਭ ਤੋਂ ਵੱਡਾ ਔਗੁਣ ਹਉਮੈ ਹੈ। ਹਉਮੈ ਇਹ ਮਾਇਆ ਦੇ ਭਰਮ ਭੁਲਾ ਵਿੱਚ ਉਪਜਦੀ ਹੈ। ਹਉਮੈ ਦੀਰਘ ਰੋਗ ਹੈ ਜੋ ਸਾਰੇ ਮਾਇਕੀ ਔਗੁਣਾਂ, ਦੁੱਖਾਂ, ਕਲੇਸ਼ਾਂ, ਪਾਪਾਂ ਦਾ ਮੂਲ ਹੈ। ਜਿੱਥੇ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਹੈ, ਉੱਥੇ ਧਰਮ ਦਾ ਚਾਨਣ ਨਹੀਂ ਹੋ ਸਕਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਇ ਨਾ ਵਸੈ ਖਠਾਏ। ਭਗਤ ਤੁਲਸੀ ਦਾਸ ਨੇ ਵੀ ਠੀਕ ਲਿਖਿਆ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਇਸ ਲਈ ਹਉਮੈ ਅਤੇ ਧਰਮ ਇਹ ਆਪਸ ਵਿੱਚ ਮੁਤਜ਼ਾਦ ਅਤੇ ਇੱਕ ਦੂਸਰੇ ਦੇ ਉਲਟ ਹਨ। ਹਉਮੈ ਦਾ ਮੇਲ ਸਿਰਫ ਅਧਰਮ ਨਾਲ ਹੀ ਹੋ ਸਕਦਾ ਹੈ, ਧਰਮ ਨਾਲ ਨਹੀਂ। ਧਰਮ ਦਾ ਮੇਲ ਸਿਰਫ ਦੈਵੀ ਗੁਣਾਂ ਨਾਲ ਹੋ ਸਕਦਾ ਹੈ। ਦੂਜੇ ਲਫਜ਼ਾਂ ਵਿੱਚ, ਹਉਮੈ ਵਿੱਚ ਜੋ ਕਰਮ ਕੀਤੇ ਜਾਂਦੇ ਹਨ ਉਹ ਧਾਰਮਿਕ ਨਹੀਂ ਹੋ ਸਕਦੇ, ਬਲਕਿ ਅਧਰਮ ਹਨ। ਹਾਂਜੀ, ਹਉਮੈ ਵਿੱਚ ਅਸੀਂ ਜੋ ਵੀ ਕਰਮ ਕਰਦੇ ਹਾਂ ਉਹ ਧਾਰਮਿਕ ਨਹੀਂ ਹੋ ਸਕਦੇ, ਬਲਕਿ ਅਧਰਮ ਹਨ। ਇਸ ਲਈ ਧਰਮ ਦੇ ਨਾਂ 'ਤੇ ਜੋ ਮਜ਼ਹਬੀ ਤਸਬ ਦੀ ਆੜ ਵਿੱਚ ਵੈਰ ਵਿਰੋਧ ਲੜਾਈਆਂ ਕੀਤੀਆਂ ਜਾਂਦੀਆਂ ਹਨ, ਉਹ ਸਭ ਅਧਰਮ ਹਨ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਏ, ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਕਬੀਰ, ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਕਈਆਂ ਧਰਮਾਂ ਦੀਆਂ ਬਾਣੀਆਂ ਜਾਂ ਧਾਰਮਿਕ ਗ੍ਰੰਥ ਗੂੜ ਭਾਸ਼ਾ 'ਚ ਲਿਖੇ ਹੁੰਦੇ ਹਨ, ਜਿਸ ਤਰ੍ਹਾਂ ਕਿ ਕੁਰਾਨ ਅਰਬੀ ਵਿੱਚ ਹੈ, ਵੇਦ ਸ਼ਾਸਤਰ ਸੰਸਕ੍ਰਿਤ ਵਿੱਚ, ਬਾਈਬਲ ਹੈਬਰ ਅਤੇ ਲੈਟਿਨ ਵਿੱਚ। ਪਰ ਫਿਰ ਵੀ ਇਹਨਾਂ ਦੇ ਪੈਰੋਕਾਰ ਆਪੋ ਆਪਣੀ ਬਾਣੀ ਪੜ੍ਹਦੇ ਹਨ, ਸਮਝਣ ਦੀ ਕੋਸ਼ਿਸ਼ ਕਰਦੇ ਹਨ ਅਤੇ ਲਾਹਾ ਲੈਂਦੇ ਹਨ। ਪਰ ਗੁਰਬਾਣੀ ਸਰਲ ਬੋਲੀ 'ਚ ਹੁੰਦਿਆਂ ਹੋਇਆਂ ਵੀ ਅਸੀਂ ਇਸਦਾ ਸਿਰਫ ਪਾਠ ਕਰਕੇ, ਗਾਇਨ ਕਰਕੇ, ਕਥਾ ਵਾਰਤਾ ਕਰਕੇ, ਅਨੇਕਾਂ ਲੇਖ ਅਤੇ ਕਿਤਾਬਾਂ ਲਿਖ ਕੇ ਸੰਤੁਸ਼ਟ ਹਾਂ। ਗੁਰਬਾਣੀ ਦੇ ਅਖਰੀ ਜਾਂ ਭਾਵਕ ਅਰਥਾਂ ਨੂੰ ਅਸੀਂ ਆਪੋ ਆਪਣੀ ਮਤ ਅਨੁਸਾਰ ਆਪਣੇ ਸਵਾਰਥ ਅਤੇ ਸਹੂਲੀਅਤ ਲਈ ਤੋੜ ਮਰੋੜ ਕੇ ਪੇਸ਼ ਕਰਦੇ ਹਾਂ। ਪਰੰਤੂ ਗੁਰਬਾਣੀ ਦੇ ਅੰਤਰੀਵ ਆਤਮਕ ਭਾਵਾਂ ਜਾਂ ਅਨੁਭਵੀ ਗਿਆਨ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਗੁਰਬਾਣੀ ਧੁਰੋਂ ਸੁਖਮ ਇਲਾਹੀ ਮੰਡਲ 'ਚ ਉਤਰੀ ਹੈ ਅਤੇ ਇਸ ਵਿੱਚ ਆਤਮਕ ਮੰਡਲ ਦੇ ਡੂੰਘੇ ਸੂਖਮ ਅਨੁਭਵੀ ਇਲਾਹੀ ਭੇਦ ਭਰਪੂਰ ਹਨ, ਜੋ ਅਨੁਭਵ ਦੁਆਰਾ ਹੀ ਜਾਣੇ ਅਤੇ ਬੁੱਝੇ ਜਾ ਸਕਦੇ ਹਨ। ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੈ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਇਲਾਹੀ ਬਾਣੀ ਜਿਸ ਆਤਮਕ ਵੇਵਲੈਂਥ 'ਤੇ ਰਚੀ ਗਈ ਹੈ, ਉਸੇ ਵੇਵਲੈਂਥ 'ਤੇ ਇਸ 'ਤੇ ਅੰਤਰੀਵ ਆਤਮਕ ਭਾਵਾਂ ਅਤੇ ਭੇਦਾਂ ਨੂੰ ਬੁੱਝਿਆ, ਸੀਜਿਆ, ਜਾਣਿਆ, ਪਹਿਚਾਨਿਆ, ਅਨੁਭਵ ਕੀਤਾ ਜਾ ਸਕਦਾ ਹੈ ਅਤੇ ਆਤਮਕ ਪ੍ਰਕਾਸ਼ ਰੂਪੀ ਸ਼ਬਦ, ਨਾਮ, ਪ੍ਰੀਤ, ਪ੍ਰੇਮ, ਰਸ, ਚਾਉ ਦਾ ਲਾਹਾ ਲਿਆ ਜਾ ਸਕਦਾ ਹੈ। ਪਰ ਅਸੀਂ ਦਿਮਾਗੀ ਗਿਆਨ ਧਿਆਨ ਚਿੱਤਨੇ ਸੰਤੁਸ਼ਟ ਅਤੇ ਮਸਤ ਹੋਏ ਹੋਏ ਹਾਂ ਕਿ ਇਸ ਤੋਂ ਪਰੇ ਹੋਰ ਕਿਸੇ ਆਤਮਕ ਮੰਡਲ ਦੀ ਬਾਬਤ ਸੁਣਨ, ਸਮਝਣ, ਜਾਣਨ, ਖੋਜਣ, ਮੰਨਣ ਨੂੰ ਤਿਆਰ ਹੀ ਨਹੀਂ। ਉੱਦਮ ਤਾਂ ਕੀ ਕਰਨਾ ਸੀ। ਇਸ ਦਾ ਨਤੀਜਾ ਇਹ ਹੈ ਕਿ ਗੁਰਬਾਣੀ ਸਰਲ ਭਾਸ਼ਾ 'ਚ ਹੁੰਦਿਆਂ, ਬੇਅੰਤ ਗੁਰਦੁਆਰੇ ਹੁੰਦੇ ਆ, ਬੇਅੰਤ ਕੀਰਤਨ ਦਰਬਾਰ ਹੁੰਦੇ ਆ, ਅਣਗਿਣਤ ਪਾਠਾਂ ਦੀਆਂ ਲੜੀਆਂ ਹੁੰਦੇ ਆ, ਅਨੰਤ ਕਥਾ ਵਾਰਤਾ ਹੁੰਦੇ ਆ, ਬੇਅੰਤ ਲਾਇਬ੍ਰੇਰੀਆਂ ਹੁੰਦੇ ਆ, ਲਗਾਤਾਰ ਪ੍ਰਚਾਰ ਹੁੰਦੇ ਆ, ਅਣਗਿਣਤ ਕਰਮ ਕਿਰਿਆ ਕਰਦੇ ਆ, ਬੇਅੰਤ ਧਾਰਮਿਕ ਸੈਮੀਨਾਰ ਹੁੰਦੇ ਆ, ਅਸੀਂ ਅੱਜ ਬਾਹਰ ਮੁਖੀ ਧਰਮ ਵਿੱਚ ਹੀ ਸੰਤੁਸ਼ਟ ਹਾਂ ਅਤੇ ਮਾਇਕੀ ਮੰਡਲ ਦੇ ਅੰਧ ਗੁਬਾਰ ਜਾਂ ਅਗਣ ਸੋਕ ਸਾਗਰ ਚ ਹੋਰਨਾ ਵਾਂਗ ਪਰਵਿਰਤ ਅਤੇ ਗਲਤਾਨ ਹਾਂ। ਇਸ ਤਰ੍ਹਾਂ ਗੁਰਬਾਣੀ ਚ ਦਰਸਾਈ ਗੁੱਜੀ ਆਤਮਕ ਨਿਰਾਲੀ ਖੇਲ ਤੋਂ ਬੇਖਬਰ ਬੇਪਰਵਾਹ ਅਣਜਾਣ ਅਵੇਸਲੇ ਹੋਏ ਪਏ ਹਾਂ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਓ ਉਧਰ ਪਰੋ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੇ ਵਿੱਚ ਗਾਵੇ ਬਿਰਥਾ ਜਾਏ। ਆਤਸ਼ੀ ਸ਼ੀਸ਼ਾ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਮਾਨ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੇ ਧਿਆਨ ਜਾਂ ਸੁਰਤੀ ਤੇ ਸਹੀ ਟੁਕਦਾ ਹੈ। ਜਿਉਂ ਜਿਉਂ ਸਾਡਾ ਧਿਆਨ ਇਕਾਗਰ ਹੁੰਦਾ ਜਾਂਦਾ ਹੈ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਕੰਮ ਦੀ ਕਾਮਯਾਬੀ ਵਿੱਚ ਧਿਆਨ ਦੀ ਇਕਾਗਰਤਾ ਅਤੇ ਤੀਬਰਤਾ ਦੀ ਅਤਿਅੰਤ ਲੋੜ ਹੈ। ਹਾਂਜੀ, ਧਿਆਨ ਦੀ ਇਕਾਗਰਤਾ ਅਤੇ ਤੀਬਰਤਾ, ਦੂਜੇ ਲਫ਼ਜ਼ਾਂ ਵਿੱਚ ਧਿਆਨ ਬਗੈਰ ਕੋਈ ਕੰਮ ਨਹੀਂ ਸੌਰਦਾ ਬਲਕਿ ਵਿਗੜ ਜਾਂਦਾ ਹੈ। ਬੱਸਾਂ, ਕਾਰਾਂ ਅਤੇ ਮਸ਼ੀਨਾਂ ਚਲਾਉਣ ਵਾਲਿਆਂ ਲਈ ਸਾਵਧਾਨਤਾ, ਇਕਾਗਰਤਾ ਜਾਂ ਧਿਆਨ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਗੁਰਬਾਣੀ ਸਾਨੂੰ ਬੜੇ ਧਿਆਨ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਤਾਕੀਦ ਕਰਦੀ ਹੈ। ਹਾਂਜੀ, ਸਿਮਰਨ ਕਰਨਾ ਹੈ, ਕਿਵੇਂ ਕਰਨਾ ਹੈ? ਸਾਈਂ ਦੇ ਅਨੇਕ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ, ਸਾਈਂ ਦੇ ਅਨੇਕ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਯਾਦ ਰੱਖਣਾ, ਮੁੜ ਮੁੜ ਯਾਦ ਰੱਖਣਾ, ਲਗਾਤਾਰ ਯਾਦ ਰੱਖਣਾ, ਇੱਕ ਛਿਣ ਲਈ ਵੀ ਨਾ ਵਿਸਰਨਾ ਹੀ ਤਾਂ ਸਿਮਰਨ ਹੈ। ਸਾਵਧਾਨ ਹੋ ਕੇ ਇਕਾਗਰ ਚਿੱਤ ਸਿਮਰਨ ਕਰਨ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ ਅਤੇ ਇਲਾਹੀ ਅੰਤਰਮੁਖੀ ਧਰਮ ਦੀ ਪ੍ਰਾਪਤੀ ਹੋ ਸਕਦੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਏਕ ਚਿੱਤ ਜੈ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਧਿਆਨ ਨਾਲ ਸਿਮਰਨ ਕਰਨ ਦੀ ਮਹਾਨਤਾ ਅਤੇ ਬਰਕਤਾਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਨੇ ਹੰਸ, ਕੂੰਜ ਅਤੇ ਕੱਛੂ ਕੁੰਮੇ ਦੀਆਂ ਮਿਸਾਲਾਂ ਦੁਆਰਾ ਇਉਂ ਦੜਾਇਆ ਹੈ। ਹੰਸੋ ਹੰਸ ਗਿਆਨ ਕਰ, ਦੁੱਧੇ ਵਿੱਚੋਂ ਕੱਢੇ ਪਾਣੀ, ਕੱਛੂ ਕੱਛ ਧਿਆਨ ਧਰ, ਲਹਿਰ ਨਾ ਵਿਆਪੇ ਘੁੰਮਣ ਵਾਣੀ, ਕੂੰਜੋ ਕੂੰਜ ਵਖਾਣੀ ਐ, ਸਿਮਰਨ ਕਰ ਉੱਡੇ ਅਸਮਾਨੀ, ਗੁਰ ਪਰਚੈ ਗੁਰ ਜਾਣੀਐ, ਗਿਆਨ ਧਿਆਨ ਸਿਮਰਨ ਗੁਰਬਾਣੀ। ਉੱਪਰਲੇ ਵਿਚਾਰ ਤੋਂ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਗਿਆਨ ਧਿਆਨ ਅਤੇ ਇਕਾਗਰਤਾ ਦੁਆਰਾ ਸਿਮਰਨ, ਹਾਂਜੀ, ਗਿਆਨ ਧਿਆਨ ਅਤੇ ਇਕਾਗਰਤਾ ਦੁਆਰਾ ਸਿਮਰਨ ਧਰਮ ਦਾ ਬਹੁਤ ਜ਼ਰੂਰੀ ਅੰਗ ਹੈ। ਤਾਂ ਤੇ ਗਿਆਨ ਲਈ ਕਿਸ ਚੀਜ਼ ਦੀ ਲੋੜ ਹੈ? ਗਿਆਨ ਲਈ ਧਾਰਮਿਕ ਗ੍ਰੰਥ ਦੇ ਅਰਥ ਬੋਧ ਦੀ ਜਾਣਕਾਰੀ ਤੇ ਧਿਆਨ ਲਈ ਸੁਰਤ ਜਾਂ ਚਿੱਤ ਦੀ ਇਕਾਗਰਤਾ ਤੇ ਸਿਮਰਨ ਲਈ ਸ਼ਰਧਾ ਅਤੇ ਪ੍ਰੇਮ ਲੋੜੀਂਦਾ ਹੈ। ਗਿਆਨ ਧਿਆਨ ਤੇ ਸਿਮਰਨ, ਗਿਆਨ ਧਿਆਨ ਅਤੇ ਸਿਮਰਨ ਦੀ ਸਹੀ ਯੁਕਤੀ ਤੋਂ ਬਗੈਰ ਆਤਮਕ ਤਰੱਕੀ ਨਹੀਂ ਹੋ ਸਕਦੀ। ਇਸ ਸਹੀ ਯੁਕਤੀ ਦੁਆਰਾ ਹੀ ਸ਼ਬਦ ਸੁਰਤ ਦੀ ਉੱਚੀ ਸੁੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ ਸਮਝ ਸੁਨੇਹੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਖਿਆਲਾਂ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਕਿਹਾ ਜਾਂਦਾ ਹੈ। ਹਰ ਕੰਮ ਨੂੰ ਸਫਲ ਅਤੇ ਸੰਪੂਰਨ ਕਰਨ ਲਈ ਧਿਆਨ ਲਾਜ਼ਮੀ ਹੈ। ਧਿਆਨ ਤੋਂ ਬਗੈਰ ਕੋਈ ਕੰਮ ਸਹੀ, ਮੁਕੰਮਲ, ਪੂਰਨ, ਲਾਭਦਾਇਕ ਨਹੀਂ ਹੋ ਸਕਦਾ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ ਪੂਜਾ ਅਤੇ ਕਰਮ ਕਿਰਿਆ, ਹਾਂਜੀ ਇਹ ਵੀ ਫੋਕੇ, ਰਸਹੀਨ, ਭਾਵਨਾਹੀਨ, ਲਾਭਹੀਨ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ 'ਚ ਸ਼ਾਮਲ ਨਾ ਹੋਣਾ ਇਸ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਪਾਠ, ਸਿਮਰਨ, ਜਾਪ ਆਦਿ ਸਭ ਨਿਸ਼ਫਲ ਹਨ। ਆਮ ਤੌਰ 'ਤੇ ਜੋ ਪਾਠ, ਪੂਜਾ, ਕੀਰਤਨ, ਕਥਾ ਕੀਤੇ ਜਾਂਦੇ ਹਨ ਉਹ ਸਭ ਬੇਧਿਆਨੇ, ਰਸਮੀ ਤੌਰ 'ਤੇ, ਰੀਸੋ ਰੀਸੀ, ਬੱਧਾ ਚੱਟੀ, ਲੋਕਾਚਾਰੀ, ਦਿਖਾਵੇ ਮਾਤਰ, ਸਵਾਰਥ, ਮਨ ਦੀ ਤਸੱਲੀ ਜਾਂ ਮਾਇਆ ਲਈ ਕੀਤੇ ਜਾਂਦੇ ਹਨ। ਇਹੋ ਕਾਰਨ ਹੈ ਕਿਤਨੇ ਪਾਠ, ਪੂਜਾ, ਸਾਧਨਾ, ਕੀਰਤਨ, ਕਥਾ, ਕਰਮ ਕਿਰਿਆ, ਰਹਿਤ ਬਹਿਤ, ਯੋਗ, ਸਮਾਧੀਆਂ, ਚਾਲੀਸੇ, ਸੈਮੀਨਾਰ ਕਰਨ ਦੇ ਬਾਵਜੂਦ ਸਾਡੇ ਮਾਨਸਿਕ, ਧਾਰਮਿਕ ਅਤੇ ਆਤਮਿਕ ਜੀਵਨ 'ਚ ਕੋਈ ਤਰੱਕੀ ਨਜ਼ਰ ਨਹੀਂ ਆਉਂਦੀ, ਬਲਕਿ ਅਸੀਂ ਰਸਾਤਲ ਵੱਲ ਰੁੜਦੇ ਜਾ ਰਹੇ ਹਾਂ। ਹਾਂਜੀ, ਧਿਆਨ ਨਹੀਂ ਹੈ। ਹੁਣ ਧਿਆਨ ਦੇਣਾ ਜੀ ਇਸ ਗੱਲ 'ਤੇ, ਸਾਡੇ ਰੋਜ਼ਾਨਾ ਜੀਵਨ ਦੀ ਕਿਰਿਆ ਕਰਮ, ਵਰਤ ਵਰਤਾਰਾ, ਸਾਡਾ ਬੋਲਚਾਲ, ਸਾਡੀ ਰਹਿਣੀ, ਸਾਡੀ ਕਰਨੀ, ਇਹ ਸਾਡੇ ਧਾਰਮਿਕ ਜੀਵਨ ਦੀ ਪ੍ਰਤੀਕ ਅਤੇ ਕਸਵੱਟੀ ਹੈ। ਸਾਡੇ ਕਰਮ ਕਿਰਿਆ, ਵਰਤ ਵਰਤਾਰਾ, ਬੋਲਚਾਲ, ਰਹਿਣੀ ਅਤੇ ਕਰਨੀ, ਇਹ ਸਾਡੇ ਧਾਰਮਿਕ ਜੀਵਨ ਦੀ ਪ੍ਰਤੀਕ ਅਤੇ ਕਸਵੱਟੀ ਹੈ। ਜੇਕਰ ਸਾਡਾ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਸਾਡੇ ਧਰਮ ਦਾ ਪ੍ਰਗਟਾਵਾ ਨਹੀਂ ਹੁੰਦਾ ਤਾਂ ਸਾਡੇ ਸਾਰੇ ਧਾਰਮਿਕ ਕਿਰਿਆ ਕਰਮ ਫੋਕੇ, ਰਸਹੀਨ, ਅਧੂਰੇ, ਮੁਰਦਾ ਸਾਧਨ, ਨਿਸ਼ਫਲ ਹੋ ਕੇ ਰਹਿ ਜਾਂਦੇ ਹਨ। ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਜੋਂ ਕਟੇ ਕੱਟ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਪੇਖ ਨਾ ਕਾਹੂ ਪੀਨ। ਆਪ ਨਾ ਬੁਝੈ ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਦਰ ਘਰ ਮਹਿਲ ਠੌਰ ਕੈਸੇ ਪਾਵੇ। ਪਰ ਗੁਰਬਾਣੀ ਦੀਆਂ ਇਹੋ ਜਿਹੀਆਂ ਤਾੜਨਾਵਾਂ ਅਤੇ ਝਿੜਕਾਂ ਦੇ ਬਾਵਜੂਦ ਅਸੀਂ ਉਸੇ ਬੇਧਿਆਨੇ ਅਤੇ ਫੋਕੇ ਪਾਠ ਪੂਜਾ 'ਚ ਢੀਠ ਹੋ ਕੇ ਪਰਵਰਤ ਹਾਂ। ਹਾਂਜੀ, ਧਰਮ ਤਾਂ ਜੀਵ ਨੂੰ ਪਸ਼ੂਆਂ ਤੋਂ ਇਨਸਾਨ, ਇਨਸਾਨਾਂ ਤੋਂ ਦੇਵਤੇ ਅਤੇ ਦੇਵਤਿਆਂ ਤੋਂ ਹਰ ਜਨ ਬਣਾਉਣ ਲਈ ਰਚੇ ਗਏ ਸਨ। ਧਰਮ ਦੇ ਦੋ ਪੱਖ ਹਨ। ਪਹਿਲਾ ਹੈ ਬਾਹਰ ਮੁਖੀ ਧਰਮ, ਆਊਟਰ ਰਿਲੀਜਨ, ਜੋ ਸਰੀਰਕ ਅਤੇ ਮਾਨਸਿਕ ਕਰਤੱਵ ਹੈ। ਫਿਰ ਹੈ ਅੰਤਰਮੁਖੀ ਆਤਮਕ ਧਰਮ, ਸਪਿਰਚੁਅਲਿਜ਼ਮ, ਜੋ ਅੰਤਰਮੁਖੀ ਗੈਬੀ ਆਤਮਕ ਖੇਲ ਹੈ। ਪਰ ਸੀਮਤ ਬੁੱਧੀ ਦੀ ਅਗਿਆਨਤਾ ਅਤੇ ਬੇਸਮਝੀ ਕਾਰਨ ਧਰਮ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ ਅਤੇ ਧਰਮ ਨੂੰ ਗੁੰਝਲਦਾਰ ਬਣਾਇਆ ਹੋਇਆ ਹੈ। ਇਹਨਾਂ ਧਰਮਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਅਤੇ ਸਹੀ ਧਾਰਮਿਕ ਸੇਧ ਦਰਸਾਉਣ ਲਈ ਗੁਰਬਾਣੀ ਦੇ ਆਸ਼ੇ ਅਨੁਸਾਰ ਇਹ ਲੇਖ ਲਿਖੇ ਗਏ ਹਨ। ਇਹ ਗੁਰਮੁਖ ਪਿਆਰੇ ਇੱਥੇ ਹਵਾਲਾ ਦਿੰਦੇ ਹਨ ਕਿ ਲੇਖ ਕਿਉਂ ਲਿਖੇ, ਧਰਮਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਅਤੇ ਸਹੀ ਧਾਰਮਿਕ ਸੇਧ ਦਰਸਾਉਣ ਲਈ ਗੁਰਬਾਣੀ ਦੇ ਆਸ਼ੇ ਅਨੁਸਾਰ। ਬੁੱਧੀਜੀਵੀ ਲੋਕਾਂ ਨੇ ਧਰਮ ਨੂੰ ਨੇਕੀ, ਪਰਉਪਕਾਰ, ਇਨਸਾਨੀਅਤ ਤਾਈਂ ਸੀਮਤ ਕਰ ਦਿੱਤਾ। ਹਾਂਜੀ, ਧਰਮ ਨੂੰ ਕੀ ਬਣਾਤਾ? ਨੇਕੀ, ਪਰਉਪਕਾਰ, ਇਨਸਾਨੀਅਤ ਤਾਈਂ ਸੀਮਤ ਕਰ ਦਿੱਤਾ। ਪਰ ਇਹ ਨੇਕੀਆਂ, ਉੱਤਮ ਕਿਰਿਆ ਆਦਿ ਧਰਮ ਦਾ ਇੱਕ ਪੱਖ ਜਾਂ ਸਾਧਨ ਹਨ, ਜੋ ਮਾਇਆ ਦੇ ਭਰਮ ਭੁਲਾਵੇ ਵਿੱਚ ਹੋਮੇ ਦੇ ਅਧੀਨ ਹੀ ਕੀਤੇ ਜਾਂਦੇ ਹਨ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਨਾਨਕ ਮੱਥੀ ਮਿੱਥਿਆ, ਕਰਮ ਸੱਚਾ ਨਿਸਾਨ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ, ਦਹੂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਸਤੀਆ ਮਨ ਸੰਤੋਖ ਉਪਜੈ, ਦੇਣੇ ਕਹਿ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇਸ ਤਰ੍ਹਾਂ ਇਹ ਨੇਕ ਕਰਮ ਆਦਿ ਧਰਮ ਦੇ ਕਰਤੱਵ ਹਨ। ਹਾਂਜੀ, ਇਹ ਨੇਕ ਕਰਮ ਜੋ ਧਰਮ ਦੇ ਨਾਮ ਤੇ ਕੀਤੇ ਜਾਂਦੇ ਹਨ, ਇਹ ਧਰਮ ਦੇ ਕਰਤੱਵ ਹਨ, ਸਾਧਨ ਹਨ, ਪਰ ਮੰਜ਼ਿਲ ਨਹੀਂ। ਸੋ ਧਰਮ ਦੀ ਮੰਜ਼ਿਲ ਕੀ ਹੈ? ਗੁਰਬਾਣੀ ਅਨੁਸਾਰ ਜੀਵ ਦੀ ਮੰਜ਼ਿਲ ਅਕਾਲ ਪੁਰਖ ਦੇ ਪ੍ਰੇਮ 'ਚ ਲਿਵਲੀਨ ਹੋਣਾ ਹੈ। ਹਾਂਜੀ, ਇਹ ਸਾਡੇ ਧਰਮ ਧਾਰਨ ਦੀ ਸਾਡੀ ਇਹ ਮੰਜ਼ਿਲ ਹੋਣੀ ਚਾਹੀਦੀ ਹੈ, ਅਕਾਲ ਪੁਰਖ ਦੇ ਪ੍ਰੇਮ ਚ ਲਿਵਲੀਨ ਹੋਣਾ। ਇਸ ਆਤਮਕ ਮੰਜ਼ਿਲ ਤੇ ਪਹੁੰਚਣ ਲਈ ਗੁਰਬਾਣੀ ਅਨੁਸਾਰ ਕੀ ਚਾਹੀਦਾ ਹੈ? ਗੁਰਪ੍ਰਸਾਦ, ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ, ਸ਼ਬਦ ਸੁਰਤ ਦੀ ਕਮਾਈ, ਇਹੀ ਸ੍ਰੇਸ਼ਟ ਸਾਧਨ ਹਨ। ਗੁਰਪ੍ਰਸਾਦ, ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ, ਫਿਰ ਸ਼ਬਦ ਸੁਰਤ ਦੀ ਕਮਾਈ। ਭਾਉ ਭੋਜਨ ਸਤਿਗੁਰੂ ਤੁਠੈ ਪਾਏ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰੂ ਪਾਸੇ ਰਾਮ ਰਾਜੇ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਓ ਰੰਗ। ਇਸ ਤਰ੍ਹਾਂ ਸਾਧ ਸੰਗਤ ਅਤੇ ਅੰਤਰਮੁਖੀ ਸਿਮਰਨ ਦੁਆਰਾ, ਹਾਂਜੀ, ਸਾਧ ਸੰਗਤ ਕਰਦਿਆਂ, ਅੰਤਰਮੁਖੀ ਸਿਮਰਨ ਕਰਦਿਆਂ ਕੀ ਹੋਏਗਾ? ਜੀਵ ਦਾ ਅਨੁਭਵ ਖੁੱਲਦਾ ਹੈ, ਆਤਮਕ ਗਿਆਨ ਦੇ ਪ੍ਰਕਾਸ਼ ਨਾਲ ਕੂੜੀ ਮਾਇਆ ਅਤੇ ਉਸਦੇ ਔਗੁਣਾਂ ਦੇ ਭੇਦਾਂ ਤੋਂ ਫਿਰ ਜਾਣੂ ਹੋਈਦਾ ਹੈ। ਮਾਇਕੀ ਪਰਮ ਪੁਲਾਵੇ ਦੇ ਹਨੇਰ ਚੋਂ ਨਿਕਲ ਕੇ ਜੀਵ ਦਾ ਇਲਾਹੀ ਪ੍ਰਕਾਸ਼ ਚ ਪ੍ਰਵੇਸ਼ ਹੁੰਦਾ ਹੈ। ਹੋਮੇ ਵੇੜੀ ਮੈਂ ਮੇਰੀ ਦੀ ਭਾਵਨਾ ਛੁੱਟ ਜਾਂਦੀ ਹੈ ਅਤੇ ਜੀਵ ਤੂੰ ਤੇਰੀ ਦੀ ਭਾਵਨਾ ਚ ਵਿਚਰਦਾ ਹੈ। ਸਾਰੀਆਂ ਇਲਾਹੀ ਦਾਤਾਂ, ਬਖਸ਼ਿਸ਼ਾਂ ਅਤੇ ਆਤਮਕ ਗੁਣ, ਜਿਹਾ ਕਿ ਪ੍ਰੀਤ, ਪ੍ਰੇਮ, ਪਿਆਰ, ਰਸ, ਚਾਉ, ਆਨੰਦ, ਖੇੜਾ, ਸਹਿਜ, ਸਤ, ਸੰਤੋਖ, ਦਇਆ, ਧੀਰਜ, ਖਿਮਾ, ਸੇਵਾ, ਨਿਮਰਤਾ ਆਦਿ ਜੀਵ ਦੇ ਮਨ, ਤਨ, ਚਿੱਤ, ਬੁੱਧੀ, ਅੰਤਿਸ਼ਕਰਨ ਵਿੱਚ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ। ਹਾਂਜੀ, ਫਿਰ ਕਮਾਉਣੇ ਨਹੀਂ ਪੈਂਦੇ, ਇਹ ਸਹਿਜੇ ਪ੍ਰਵੇਸ਼ ਹੋ ਜਾਂਦੇ ਹਨ। ਆਤਮ ਪ੍ਰਾਇਣ ਹੋ ਕੇ ਜੀਵ ਪਰਉਪਕਾਰ ਦੇ ਉਮਾਹ ਵਿੱਚ ਬਹਿ ਖਰੀਦ ਗੋਲਾ ਬਣ ਕੇ ਆਪ ਗਵਾਏ ਸੇਵਾ ਕਰੇਦਾ, ਫਿਰ ਉਪਦੇਸ਼ ਕਮਾਉਂਦਾ ਹੈ। ਇਸ ਤਰ੍ਹਾਂ ਜੀਵ ਕਰਮ ਬੱਧ ਨਹੀਂ ਹੁੰਦਾ, ਜਮਾਂ ਦੇ ਵਸ ਨਹੀਂ ਪੈਂਦਾ ਅਤੇ ਆਵਾਗਾਉਣ ਤੋਂ ਬਚ ਜਾਂਦਾ ਹੈ। ਆਪਣੇ ਨਾਲ ਲਿਖੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਇਲਾਹੀ ਭਾਣੇ ਵਿੱਚ ਵਿਚਰਦਾ ਹੈ। ਜੀਵ ਸੁਚੇਤ ਅਵਸਥਾ ਵਿੱਚ ਵੀ ਆਪਣੇ ਨਾਲ ਲਿਖੇ ਅੰਤਰੀਵ ਆਤਮਕ ਧਰਮ ਨੂੰ ਸਹਿਜੇ ਹੀ ਕਮਾਉਂਦਾ ਹੈ। ਇਸ ਤਰ੍ਹਾਂ ਜੀਵ ਦਾ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਂਦਾ ਹੈ, ਸਾਧ ਸੰਗਤ ਅਤੇ ਅੰਤਰਮੁਖੀ ਸਿਮਰਨ ਦੁਆਰਾ। ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਪੰਜ, ਚੀਤ ਆਵੇ ਤਾਂ ਸਰਧਾ ਪੂਰੀ, ਚੀਤ ਆਵੇ ਤਾਂ ਕਭੇ ਨਾ ਚੂਰੀ, ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰ ਪੂਰੇ ਦਿਓ ਰੰਗ ਲਾਏ, ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ, ਚੀਤ ਆਵੇ ਤਾਂ ਸਦ ਧਨਵੰਤਾ, ਚੀਤ ਆਵੇ ਤਾਂ ਸਦ ਨਿਬਰੰਤਾ, ਚੀਤ ਆਵੇ ਤਾਂ ਸਭ ਰੰਗ ਮਾਣੇ, ਚੀਤ ਆਵੇ ਤਾਂ ਚੁੱਕੀ ਕਾਣੇ, ਚੀਤ ਆਵੇ ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁਨ ਸਮਾਇਆ, ਚੀਤ ਆਵੇ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ। ਦੂਜੇ ਪਾਸੇ ਜਦ ਸਾਡਾ ਮਨ ਪਰਮੇਸ਼ਰ ਨੂੰ ਭੁੱਲ ਕੇ ਬੇਮੁੱਖ ਹੋ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ ਜੀ? ਅਸੀਂ ਮਾਇਕੀ ਪਰਮ ਪੁਲਾਵੇ ਚ ਵਿਚਰਦੇ ਹਾਂ, ਪਰਮ ਪੁਲਾਵੇ ਦੇ ਹਨੇਰ ਚ ਠੋਕਰਾਂ ਖਾਂਦੇ ਦੁੱਖ ਕਲੇਸ਼ ਭੋਗਦੇ ਹਾਂ, ਹੋਮੇ ਦੇ ਅਧੀਨ ਮੈਂ ਮੇਰੀ ਵਾਲਾ ਜੀਵਨ ਬਤੀਤ ਕਰਦੇ ਹਾਂ, ਹੋਮੇ ਵਿੱਚ ਪੰਜਾਂ ਦੇ ਵਸ ਪੈ ਕੇ ਨੀਵੇਂ ਕਰਮ ਕਰਦੇ ਹਾਂ, ਨਤੀਜੇ ਭੋਗਦੇ ਹਾਂ। ਅਕਾਲ ਪੁਰਖ ਨੂੰ ਵਿਸਾਰ ਕੇ ਮਾਇਕੀ ਕੁਸੰਗਤ ਦੇ ਅਸਰ ਹੇਠ ਨੀਵੇਂ ਖਿਆਲਾਂ, ਗਲਤ ਨਿਸ਼ਚਿਆਂ ਨਾਲ, ਨੀਵੇਂ ਕਰਮਾਂ ਨਾਲ ਮਨ ਨੂੰ ਮਲੀਨ ਕਰੀ ਜਾਂਦੇ ਹਾਂ। ਹਾਂਜੀ, ਅਕਾਲ ਪੁਰਖ ਨੂੰ ਵਿਸਾਰ ਕੇ ਮਾਇਕੀ ਕੁਸੰਗਤ ਦੇ ਅਸਰ ਹੇਠ ਨੀਵੇਂ ਖਿਆਲ, ਗਲਤ ਨਿਸ਼ਚਿਆਂ ਨਾਲ, ਨੀਵੇਂ ਕਰਮਾਂ ਨਾਲ ਮਨ ਨੂੰ ਮਲੀਨ ਕਰੀ ਜਾਂਦੇ ਹਾਂ। ਦੂਜੇ ਭਾਉ 'ਚ ਵਿਚਰ ਕੇ ਈਰਖਾ, ਦੁਵੈਤ, ਨਫ਼ਰਤ, ਵੈਰ, ਵਿਰੋਧ, ਲੜਾਈਆਂ, ਝਗੜੇ, ਦੁੱਖ, ਕਲੇਸ਼, ਸ਼ੱਕ, ਵਿਕਾਰ ਸਹੇੜਦੇ ਹਾਂ, ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੁਈ, ਝੂਠੇ ਤੰਦੇ ਮੋਹ, ਤ੍ਰਿਸ਼ਨਾ ਦੇ ਭਾਂਬੜਾਂ 'ਚ ਦਿਨ ਰਾਤ ਸੜਦੇ ਹਾਂ, ਫਿਕਰ ਚਿੰਤਾ 'ਚ ਗੋਤੇ ਖਾਂਦੇ ਹਾਂ, ਆਵਾਗਮਨ ਦੇ ਅਟੁੱਟ ਚੱਕਰ 'ਚ ਪੈ ਕੇ ਜੰਮਦੇ ਮਰਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ, ਇਲਾਹੀ ਦਾਤਾਂ, ਬਖਸ਼ਿਸ਼ਾਂ ਅਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਸੱਚਾਈ ਨੂੰ ਗੁਰਬਾਣੀ ਚਿਉਂ ਦਰਸਾਇਆ ਗਿਆ ਹੈ। ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਬਸਰਾਨਾ, ਕਰਨੇ ਹਾਰ ਨ ਬੂਝਈ ਆਪ ਗਣੇ ਬਗਾਨਾ। ਕੌਤਕ ਕੋਡ ਤਮਾਸਿਆਂ ਚਿਤਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਇਸ ਲੇਖ ਦੇ ਨਿਚੋੜ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ। ਹਾਂਜੀ, ਆਤਮਕ ਧਰਮ ਇਹ ਖਿਆਲਾਂ ਦਾ ਵਿਸ਼ਾ ਨਹੀਂ, ਮਨੋਕਲਪਤ ਰਵਾਇਤਾਂ ਨਹੀਂ, ਇਹ ਆਤਮਕ ਧਰਮ ਸਿਆਣਪ ਨਹੀਂ, ਖਿਆਲੀ ਟਕੌਂਸਲੇ ਨਹੀਂ, ਹੱਠ ਧਰਮ ਨਹੀਂ, ਦਿਮਾਗੀ ਗਿਆਨ ਨਹੀਂ, ਫਿਲੋਸਫੀ ਨਹੀਂ, ਕਰਮ ਕਿਰਿਆ ਨਹੀਂ, ਇਹ ਵਲਵਲੇ ਨਹੀਂ, ਇਹ ਜੋਸ਼ ਨਹੀਂ, ਇਹ ਸੁਨ ਨਹੀਂ, ਸਗੋਂ ਇਹ ਤਾਂ ਨਾਲ ਲਿਖਿਆ ਹੈ, ਗੁਪਤ ਹੈ, ਆਤਮਕ ਭਾਵਨਾ ਹੈ, ਆਤਮਕ ਸਵਪਨਾ ਹੈ, ਆਤਮਕ ਰੁਣ ਚੁਣ ਹੈ, ਆਤਮਕ ਜੀਵਨ ਰੋਂ ਹੈ, ਜੀਵਨ ਰੋਂ ਦੀ ਰਵਾਨਗੀ ਹੈ, ਰਵਾਨਗੀ ਦੀ ਸਹਿਜ ਚਾਲ ਹੈ। ਹਾਂਜੀ, ਇਹ ਆਤਮਕ ਧਰਮ ਜੀਵਤ ਮਰਨਾ ਹੈ, ਆਪ ਗਵਾਉਣਾ ਹੈ, ਬੈ ਖਰੀਦ ਗੋਲੇ ਬਣਨਾ ਹੈ, ਇਲਾਹੀ ਚਾਕਰੀ ਕਰਨੀ ਹੈ, ਪਾਣੇ ਚਾਉਣਾ ਹੈ, ਇਹ ਪਿਰਮ ਖੇਲ ਹੈ, ਖੇਲ ਨਿਰਾਲੀ ਹੈ, ਸਹਿਜ ਖੇਲ ਹੈ, ਇਹ ਚੁੱਪ ਪ੍ਰੀਤ ਹੈ, ਪ੍ਰੀਤ ਦਾ ਚਾਉ ਹੈ, ਪ੍ਰੀਤ ਦਾ ਰੰਗ ਹੈ, ਪ੍ਰੀਤ ਦਾ ਰਸ ਹੈ, ਪ੍ਰੀਤ ਦੀ ਮਸਤੀ ਹੈ, ਇਹ ਹੁਕਮ ਹੈ, ਸ਼ਬਦ ਹੈ, ਨਾਮ ਹੈ। ਇਸ ਲਈ ਇਸ ਆਤਮਕ ਧਰਮ 'ਚ ਵਿਤਕਰਾ, ਵੈਰ ਵਿਰੋਧ, ਈਰਖਾ, ਦਵੈਤ, ਨਫ਼ਰਤ, ਤਵੱਸਬ, ਟਾਕਰੇ, ਝਗੜੇ, ਲੜਾਈਆਂ ਦੀ ਕੋਈ ਗੁੰਜਾਇਸ਼ ਨਹੀਂ। ਪਰ ਇਹ ਧਾਰਮਿਕ ਜਾਂ ਆਤਮਕ ਭਾਵਨਾ ਜਾਂ ਸ਼ਰਧਾ ਇਹ ਕਿੱਥੋਂ ਲਈਏ? ਹਾਂਜੀ, ਇਹ ਆਤਮਕ ਭਾਵਨਾ ਜਾਂ ਸ਼ਰਧਾ ਇਹ ਪੜ੍ਹੀ ਪੜ੍ਹਾਈ, ਸਮਝੀ ਸਮਝਾਈ, ਸਿੱਖੀ ਸਿਖਾਈ, ਜਾਣੀ ਜਨਾਈ, ਖੋਜੀ, ਖਰੀਦੀ, ਮੰਗੀ ਜਾਂ ਦਿੱਤੀ ਨਹੀਂ ਜਾ ਸਕਦੀ। ਇਹ ਸ਼ਰਧਾ ਭਾਵਨੀ ਸਿਰਫ ਗੁਰਪ੍ਰਸਾਦ ਦੁਆਰਾ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਲਾਗ ਜਾਂ ਛੋਹ ਨਾਲ ਮਿਲਦੀ ਹੈ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਸਿਓ ਰੰਗ, ਪਿਰਮ ਪਿਆਲਾ ਸਾਧ ਸੰਗ, ਭਗਤ ਵਛਲ ਪਾਰਸ ਪਰਸੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਲੇਖ ਨੰਬਰ 51 ਧਰਮ ਜਾਂ ਮਜ਼ਹਬ ਭਾਗ 6 ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ। 11 ਲੇਖ ਹਨ ਇਸ ਲੜੀ ਦੇ, ਹੋਰ ਵੀ ਗੁਰਮੁਖ ਪਿਆਰਿਆਂ ਨੇ ਜੋ ਬਾਕੀ ਕਲਮ ਬੰਦ ਕੀਤੇ ਹਨ ਲੇਖ, ਇਹ ਸਭ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਉਪਲਬਧ ਹਨ ਜੀ। ਆਪ ਜ਼ਰੂਰ ਲਓ ਜੀ, ਪੜ੍ਹੋ, ਆਤਮਕ ਲਾਹੇ ਨਸੀਬ ਹੁੰਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।